ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ, ਮੈਂ ਹਾਂ ਸ਼ਾਇਨਾ ਕਾਲਰਾ ਤੇ ਹੁਣ ਅਸੀਂ ਗੱਲ ਕਰਨ ਵਾਲੇ ਹਾਂ ਬਜਟ ਵਿੱਚ ਐਲਾਨੇ ਗਏ ਮਾਈਗ੍ਰੇਸ਼ਨ ਪਾਲਿਸੀ ਬਦਲਾਅ ਬਾਰੇ। ਹਰ ਵਾਰ ਵਾਂਗ ਇਸ ਵਾਰ ਵੀ ਆਸਟ੍ਰੇਲੀਆ ਦੇ ਸੰਘੀ ਬਜਟ ਵਿੱਚ ਮਾਈਗ੍ਰੇਸ਼ਨ ਯਾਨੀ ਕਿ ਪ੍ਰਵਾਸ ਨੂੰ ਲੈ ਕੇ ਕਈ ਨਵੇਂ ਬਦਲਾਅ ਐਲਾਨੇ ਗਏ ਨੇ। ਆਪਣੇ ਬਜਟ ਵਿੱਚ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਬਿਹਤਰ ਸਿੱਖਿਆ, ਉੱਚ ਹੁਨਰਮੰਦ ਅਤੇ ਨੌਜਵਾਨ ਪ੍ਰਵਾਸੀਆਂ ਦੀ ਚੋਣ ਕਰਨ ਲਈ ਆਪਣੀ ਸਥਾਈ ਪ੍ਰਵਾਸ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸ ਸਾਲ ਦੇ ਬਜਟ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਸਥਾਈ ਪ੍ਰਵਾਸ ਪ੍ਰੋਗਰਾਮ ਯਾਨੀ ਕਿ ਪਰਮਾਨੈਂਟ PR ਪਾਥਵੇ ਅੱਗੇ ਵਧਦੇ ਹੋਏ 1,85,000 ਸਥਾਨਾਂ ਉੱਤੇ ਸੀਮਤ ਰਹੇਗਾ, ਜਿਸ ਵਿੱਚ 70% ਤੋਂ ਵੱਧ ਸਥਾਨ ਹੁਨਰਮੰਦ ਪ੍ਰਵਾਸੀਆਂ ਲਈ ਰੱਖੇ ਗਏ ਨੇ। ਸਰਕਾਰ ਹੁਨਰ ਅਤੇ ਪਰਿਵਾਰਕ ਦੋਨੋਂ ਤਰ੍ਹਾਂ ਦੇ ਵੀਜ਼ਿਆਂ ਵਿੱਚ ਔਨ ਸ਼ੋਰ ਭਾਵ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਤਰਜੀਹ ਦੇਵੇਗੀ। ਬੰਸਲ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਲਾਇਰ ਅਜੇ ਬੰਸਲ ਨੇ ਕਿਹਾ ਕਿ ਇਸ ਬਜਟ ਦਾ ਸਭ ਤੋਂ ਵੱਡਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਏਗਾ ਜੋ ਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਅਤੇ ਕਿਸੇ ਤਰ੍ਹਾਂ ਦੇ ਟ੍ਰੇਡ ਖੇਤਰ ਵਿੱਚ ਕੰਮ ਕਰ ਰਹੇ ਨੇ।
ਦੇਖੋ, ਇਹ ਜਿਹੜੀ ਮੋਰ ਸਕਿੱਲ ਦੇ ਮੋਰ ਐਜੂਕੇਟਡ, ਇਹਦਾ ਇਹਨਾਂ ਦਾ ਸ਼ੁਰੂ ਤੋਂ ਹੀ ਏਜੰਡਾ ਰਿਹਾ ਜੀ। ਜਦੋਂ ਵੀ ਗੌਰਮੈਂਟ ਮਾਈਗ੍ਰੇਸ਼ਨ ਦੇ ਬਾਰੇ ਅਨਾਊਂਸ ਕਰਦੀ ਆ ਤਾਂ ਉਹਨਾਂ ਨੇ ਲੋਕਲ ਪਾਪੂਲੇਸ਼ਨ, ਲੋਕਲ ਆਸਟ੍ਰੇਲੀਅਨ ਨੂੰ ਜਸਟੀਫਾਈ ਕਰਨਾ ਹੁੰਦਾ ਕਿ ਵੀ ਅਸੀਂ ਬਾਹਰੋਂ ਬੰਦੇ ਕਿਉਂ ਬੁਲਾ ਰਹੇ ਹਾਂ। ਤਾਂ ਇਸੇ ਕਰਕੇ ਪਹਿਲੀ ਚੀਜ਼, ਜਿਵੇਂ ਹੁਣ ਲੇਟੈਸਟ ਟੋਨੀਬਰਗ ਜੀ ਦੀ ਵੀ ਸਟੇਟਮੈਂਟ ਆਈ ਸੀ ਕਿ ਵੀ ਮਾਈਗ੍ਰੈਂਟਸ ਆਰ ਨੋਟ ਦ ਪ੍ਰੋਬਲਮ, ਦੇ ਆਰ ਦ ਸੋਲੂਸ਼ਨ ਟੂ ਦ ਪ੍ਰੋਬਲਮ ਦੈਟ ਯੂ ਆਰ ਫੇਸਿੰਗ ਰਾਈਟ ਨਾਓ। ਜਿਵੇਂ ਘਰ ਵੀ ਨੇ ਤਾਂ ਘਰ ਬਣਾਉਣ ਦੇ ਲਈ ਵੀ ਇਹਨਾਂ ਨੂੰ ਸਕਿੱਲਡ ਵਰਕਰ ਚਾਹੀਦੇ ਨੇ। ਤਾਂ ਦੈਟਸ ਵਾਈ ਦੇ ਆਰ ਗਿਵਿੰਗ ਆਲ ਦੀ ਸਟੇਟਮੈਂਟ ਕਿ ਵੀ ਅਸੀਂ ਸਕਿੱਲਡ ਵਰਕਰ ਲੈ ਕੇ ਆਵਾਂਗੇ, ਜਿਹੜੇ ਜਿਹਦੇ ਕਰਕੇ ਜਿਹੜੇ ਸਾਡੇ ਇੰਫਰਾਸਟ੍ਰਕਚਰ ਦੇ ਪ੍ਰੋਜੈਕਟਸ ਨੇ, ਜਿਹੜੀ ਹਾਊਸਿੰਗ ਆ, ਜਿਹੜੀ ਕੰਸਟਰਕਸ਼ਨ ਸੈਕਟਰ ਦੇ ਵਿੱਚ ਇੰਨਾ ਜ਼ਿਆਦਾ ਗੈਪ ਪਿਆ, ਇੰਨੀਆਂ ਡਿਮਾਂਡ ਆ, ਉਸ ਚੀਜ਼ ਨੂੰ ਪੂਰਾ ਕਰਨਗੇ ਜੀ। ਡੈਫੀਨੇਟਲੀ ਜਿਹੜੇ ਆਨਸ਼ੋਰ ਬੱਚੇ ਨੇ ਜਿਹੜੇ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਅਤੇ ਆਪਣੀ ਟ੍ਰੇਡ ਦੇ ਵਿੱਚ, ਖਾਸ ਕਰਕੇ ਕੰਸਟਰਕਸ਼ਨ ਟ੍ਰੇਡ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਪਿਛਲੇ 1.5 ਸਾਲ ਤੋਂ ਉਹਨਾਂ ਦੇ ਇਨਵੀਟੇਸ਼ਨ ਵੀ ਵਧੀਆ ਆ ਰਹੇ ਨੇ ਅਤੇ ਅਗਲੇ ਸਾਲ ਦੇ ਵਿੱਚ ਵੀ ਇਹੀ ਟ੍ਰੈਂਡ ਕੰਟੀਨਿਊ ਹੋਣ ਦੀ ਉਮੀਦ ਆ ਜੀ।
ਸਰਕਾਰ ਮੁਤਾਬਕ ਬਾਕੀ ਦੇ ਲਗਭਗ 55,110 ਆਫਸ਼ੋਰ ਵੀਜ਼ਾ ਜ਼ਿਆਦਾਤਰ ਉੱਚ ਹੁਨਰਮੰਦ ਪ੍ਰਵਾਸੀਆਂ ਨੂੰ ਅਲਾਟ ਕੀਤੇ ਜਾਣਗੇ ਜੋ ਕਿ ਆਸਟ੍ਰੇਲੀਆ ਦੀਆਂ ਲੰਬੇ ਸਮੇਂ ਦੀਆਂ ਹੁਨਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਣਗੇ। ਜਿੱਥੇ ਬੰਸਲ ਇਮੀਗ੍ਰੇਸ਼ਨ ਤੋਂ ਅਜੇ ਬੰਸਲ ਦਾ ਕਹਿਣਾ ਹੈ ਕਿ ਇਸ ਨੀਤੀ ਦਾ ਨੁਕਸਾਨ ਉਹਨਾਂ ਨੂੰ ਹੋ ਸਕਦਾ ਜੋ ਕਿ ਆਫਸ਼ੋਰ ਨੇ ਅਤੇ ਪਾਰਟਨਰ ਜਾਂ ਫੈਮਿਲੀ ਵੀਜ਼ਾ ਲਗਵਾ ਰਹੇ ਨੇ,
ਕਿਉਂਕਿ ਇਹਨਾਂ ਨੇ ਹੁਣ ਇੱਕ ਨੰਬਰ ਫਿਕਸ ਕਰ ਦਿੱਤਾ ਜੀ ਆਫਸ਼ੋਰ ਲਈ ਸਿਰਫ 30% ਤੇ ਪਲੱਸ ਉਹਦੇ ਵਿੱਚ ਵੀ ਇਹ ਪ੍ਰਾਇਓਰਟਾਈਜ਼ ਕਰਨਗੇ ਹਾਈਲੀ ਸਕਿੱਲਡ ਵਰਕਰਸ ਨੂੰ। ਤਾਂ ਫੈਮਿਲੀ ਵੀਜ਼ਾ ਵਾਲਿਆਂ ਨੂੰ, ਪੇਰੈਂਟਸ ਵੀਜ਼ਾ ਵਾਲਿਆਂ ਨੂੰ, ਪਾਰਟਨਰ ਵੀਜ਼ਾ ਵਾਲਿਆਂ ਨੂੰ ਥੋੜ੍ਹੀ ਹੋਰ ਵੇਟ ਕਰਨੀ ਪੈ ਸਕਦੀ ਹੈ ਜੀ, ਕਿਉਂਕਿ ਉਹ ਪਹਿਲਾਂ ਹੀ ਬਹੁਤ ਸਲੋ ਨੇ ਅਤੇ ਜੇ ਹੁਣ ਨੰਬਰ ਲਿਮਿਟਡ ਕਰ ਦਿੱਤੇ ਅਤੇ ਪ੍ਰਾਇਓਰਟੀ ਸਕਿੱਲਡ ਵਰਕਰ ਨੂੰ ਕਰ ਦਿੱਤੀ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵਿੱਚ ਡਿਲੇ ਬਹੁਤ ਜ਼ਿਆਦਾ ਹੋ ਜਾਵੇਗਾ।
ਸਰਕਾਰ ਨੇ ਇਹ ਵੀ ਕਿਹਾ ਕਿ ਉਹ ਮੌਜੂਦਾ ਯੋਗਤਾਵਾਂ ਨੂੰ ਮਾਨਤਾ ਦੇਣ ਦੇ ਲਈ ਸਕਿੱਲ ਅਸੈਸਮੈਂਟ ਟੈਸਟ ਨੂੰ ਹੋਰ ਵੀ ਤੇਜ਼ ਕਰ ਦੇਣਗੇ, ਜਿਸ ਦੇ ਨਾਲ ਹਰ ਸਾਲ 4,000 ਵੱਧ ਹੁਨਰਮੰਦ ਕਾਮੀ, ਖਾਸ ਕਰਕੇ ਉਸਾਰੀ ਅਤੇ ਬਿਜਲੀ ਭਾਵ ਕੇ ਕੰਸਟਰਕਸ਼ਨ ਅਤੇ ਇਲੈਕਟ੍ਰਿਕ ਵਰਕ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਚੰਗਾ ਮੌਕਾ ਹੋ ਸਕਦਾ। ਵੀਜ਼ਾ ਕਰਾਫਟ ਤੋਂ ਨਵਨੀਤ ਸਿੰਘ ਨੇ ਇਸ ਨੂੰ ਇੱਕ ਸੁਨਹਿਰਾ ਮੌਕਾ ਕਿਹਾ।
ਸਭ ਤੋਂ ਵੱਡਾ ਫਾਇਦਾ ਵਿਨਰਸ ਜਿਹੜੇ ਆਪਾਂ ਵੇਖੇ ਜਾਣ ਉਹ ਹੈਗੇ ਜੀ ਔਨ ਸ਼ੋਰ ਐਪਲੀਕੈਂਟਸ, ਭਾਵੇਂ ਤੁਸੀਂ ਇੱਥੇ ਸਟੂਡੈਂਟ ਹੋ, ਭਾਵੇਂ ਤੁਸੀਂ ਇੱਥੇ TR ਤੇ ਹੋ, ਭਾਵੇਂ ਤੁਸੀਂ ਕਿਸੇ ਇੰਪਲੋਇਰ ਵਾਸਤੇ 482 ਟਾਈਪ ਵੀਜ਼ਾ ਜਾਂ ਟ੍ਰੇਨਿੰਗ ਵੀਜ਼ਾ ਤੇ ਤੁਸੀਂ ਇੱਥੇ ਕੰਮ ਕਰ ਰਹੇ ਹੋ, ਇਹ ਤੁਹਾਡੇ ਵਾਸਤੇ ਮੇਰੇ ਹਿਸਾਬ ਨਾਲ ਇੱਕ ਗੋਲਡਨ ਅਪੋਰਚੁਨਿਟੀ ਹੈ। ਇੱਕ ਇਹੋ ਜਿਹਾ ਮੌਕਾ ਕੋਵਿਡ ਤੋਂ ਤੁਰੰਤ ਬਾਅਦ ਵੀ ਆਇਆ ਸੀਗਾ ਜਦੋਂ ਆਲਮੋਸਟ ਸਾਰੇ 65% ਦੇ ਉੱਤੇ ਪੱਕੇ ਹੋ ਗਏ ਸੀ, ਤੇ ਮੈਨੂੰ ਲੱਗਦਾ ਔਨ ਸ਼ੋਰ ਵਾਸਤੇ ਜੇ ਇਹਨਾਂ ਨੇ ਰੱਖਿਆ 1,30,000 1,85,000 ਵਿੱਚੋਂ, ਤੇ ਇੱਕ ਗੋਲਡਨ ਅਪੋਰਚੁਨਿਟੀ ਆ। ਜਿੰਨੇ ਵੀ ਲੋਕ ਇੱਥੇ ਔਨ ਸ਼ੋਰ ਹੈ, ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜੇ ਕਰ ਸਕਦੇ ਇੰਗਲਿਸ਼ ਇੰਪਰੂਵ ਕਰਨ, ਤੇ ਮੇਰੇ ਖਿਆਲ ਸਭ ਤੋਂ ਵੱਡਾ ਵਿਨਰ ਜਿਹੜੇ ਹੈਗੇ ਆ ਉਹ ਇਸ ਟਾਈਮ 'ਚ ਔਨ ਸ਼ੋਰ ਵਾਲੇ ਹੈ। ਔਰ ਇਸ ਸਾਲ ਜਿਹੜਾ ਹੈਗਾ ਮੈਕਸਿਮਮ ਨੂੰ ਆਪਣਾ ਟਾਰਗੇਟ ਬਣਾਉਣਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪਰਮਾਨੈਂਟ ਰੈਜ਼ੀਡੈਂਸੀ ਲਈ ਜਾਵੇ।
ਸਰਕਾਰ ਨੇ ਵਰਕਿੰਗ ਹੌਲੀਡੇ ਮੇਕਰਸ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਬਦਲਾਵਾਂ ਦੇ ਨਾਲ ਨਾਲ ਪੁਆਇੰਟ ਸਿਸਟਮ ਵਿੱਚ ਵੀ ਬਦਲਾਅ ਦੀ ਗੱਲ ਕਹੀ ਹੈ। ਮੁੱਖ ਬਦਲਾਵਾਂ ਬਾਰੇ ਗੱਲ ਕਰਦਿਆਂ ਹੋਇਆ ਨਵਨੀਤ ਸਿੰਘ ਨੇ ਦੱਸਿਆ,
66% ਪਰਮਾਨੈਂਟ ਮਾਈਗ੍ਰੇਸ਼ਨ ਜਿਹੜੇ ਸਕਿੱਲਡ ਮਾਈਗ੍ਰੇਸ਼ਨ ਵੀਜ਼ਾਸ ਹੁੰਦੇ ਆ ਜਿੱਦਾਂ ਕਿ 189, 190, 191, ਉਹ ਸਿਸਟਮ ਨੂੰ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਕਿ ਉਹ ਚੇਂਜ ਕਰਨ ਜਾ ਰਿਹਾ। ਜੋ ਵੀ ਅਸੀਂ ਇੰਡਸਟਰੀ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜਾਂ ਜੋ ਪੁਰਾਣਾ ਗਵਰਨਮੈਂਟ ਦਾ ਆਪਾਂ ਟ੍ਰੈਂਡਸ ਦੇਖਦੇ ਹਾਂ ਉਹਦੇ ਬੇਸ ਤੇ ਕੁਛ ਕਿਆਸ ਲਗਾਏ ਜਾ ਰਹੇ ਹਾਂ। ਜੇ ਆਪਾਂ ਇਹਨੂੰ ਫਰਦਰ ਬ੍ਰੇਕ ਡਾਊਨ ਕਰੀਏ ਤਾਂ ਯੰਗਰ ਜਿਹੜੇ ਐਪਲੀਕੈਂਟ ਚੁਣਨ ਦਾ, ਤਾਂ ਆਪਾਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੀ ਏਜਿੰਗ ਪਾਪੂਲੇਸ਼ਨ ਹੈ, ਜੇ ਕੋਈ ਇਮੀਗ੍ਰੈਂਟ 20 ਸਾਲ ਦੀ ਉਮਰ 'ਤੇ ਆ ਕੇ ਇੱਥੇ ਕੰਮ ਕਰਨਾ ਸ਼ੁਰੂ ਕਰਦਾ ਹੈ ਅਤੇ ਉਹ 30-40 ਸਾਲ ਆਸਟ੍ਰੇਲੀਆ ਨੂੰ ਕੰਟਰੀਬਿਊਟ ਕਰਦਾ ਹੈ, ਵਿਚ ਮੀਨਸ ਕਿ ਉਹ ਬਹੁਤ ਜ਼ਿਆਦਾ ਆਪਦੀ ਉਮਰ ਸਪੈਨ ਆਫ ਟਾਈਮ 'ਚ ਜਾ ਕੇ ਟੈਕਸ ਵੀ ਜ਼ਿਆਦਾ ਦੇਗਾ। ਜਿਹੜੇ ਯੰਗ ਇਮੀਗ੍ਰੈਂਟਸ ਹੁੰਦੇ ਹੈ ਉਹ ਉਹਨਾਂ ਦੀ ਜਿਹੜੀ ਹੈਲਥ ਕੋਸਟ ਹੈਗੀ ਆ ਉਹ ਵੀ ਘੱਟ ਹੋਏਗੀ ਅਤੇ ਉਹ ਜਲਦੀ ਅਡੈਪਟੀਬਿਲਿਟੀ ਦੇਸ਼ ਦੇ ਹਿਸਾਬ ਨਾਲ ਆਪਣੇ ਆਪ ਨੂੰ ਮੋਲਡ ਵੀ ਕਰ ਲੈਂਦੇ ਆ। ਸੋ ਇੱਕ ਪੋਸੀਬਿਲਿਟੀ ਜਿਹੜੀ ਆਪਾਂ ਸੋਚਦੇ ਹਾਂ ਕਿ ਹੋ ਸਕਦੀ ਹੈ ਕਿ 22 ਸਾਲ ਤੋਂ ਲੈ ਕੇ 30 ਸਾਲ ਤੱਕ ਹੋ ਸਕਦਾ ਕਿ ਏਜ ਦੇ ਮੈਕਸੀਮਮ ਪੁਆਇੰਟ ਰੱਖੇ ਜਾਣ, 30 ਸਾਲ ਤੋਂ ਬਾਅਦ ਜਿਹੜੇ ਆ ਪੁਆਇੰਟ ਘਟਣੇ ਸ਼ੁਰੂ ਹੋ ਜਾਣ। ਉਸ ਤੋਂ ਬਾਅਦ ਜਿਹੜਾ ਇੱਕ ਸੈਕਿੰਡ ਉਹਨਾਂ ਦਾ ਪਲੈਨ ਹੈ ਕਿ ਬੈਟਰ ਐਜੂਕੇਟਿਡ ਲੋਕ ਲੈ ਕੇ ਆਉਣਾ, ਤਾਂ ਉਹਦੇ ਵਿੱਚ ਇਹ ਮੰਨਣਾ ਹੈ ਜੀ ਕਿ ਹਰ ਕੁਆਲੀਫਿਕੇਸ਼ਨ ਦੀ ਵੈਲਿਊ ਮਾਰਕੀਟ ਵੈਲਿਊ ਸੇਮ ਨਹੀਂ ਹੈ। ਹੁਣ ਇੱਕ ਬੈਚਲਰ ਆਫ ਬਿਜ਼ਨਸ ਕਰਕੇ ਜਿਹੜਾ ਗ੍ਰੈਜੂਏਟ ਬਾਹਰ ਨਿਕਲਿਆ ਜੋਬ ਲੱਭਣ ਜਾਂਦਾ ਹੈ ਅਤੇ ਇੱਕ ਬੈਚਲਰ ਆਫ ਨਰਸਿੰਗ ਜਿਹਨੇ ਕੀਤੀ ਹੈ, ਦੋਵਾਂ 'ਚ ਬਹੁਤ ਫਰਕ ਹੋਏਗਾ ਕਿਉਂਕਿ ਬੈਚਲਰ ਆਫ ਨਰਸਿੰਗ ਜਿਹਨੇ ਕੀਤੀ ਹੈ ਉਹਦੇ ਵਾਸਤੇ ਜੋਬ ਓਪਰਚੁਨਿਟੀਜ਼ ਜ਼ਿਆਦਾ ਹੋਣਗੀਆਂ। ਤਾਂ ਇਹਦੇ ਬਾਰੇ ਜਿਹੜੀ ਪੋਸੀਬਿਲਿਟੀ ਫਿਊਚਰ ਦੇ ਵਿੱਚ ਹੋ ਸਕਦੀ ਹੈ ਜੀ, ਉਹਦੇ ਵਿੱਚ ਇਹ ਹੋ ਸਕਦਾ ਕਿ ਜੇ ਕੋਈ ਸਟੂਡੈਂਟ ਟੋਪ ਯੂਨੀਸ ਦੇ ਵਿੱਚ ਆਸਟ੍ਰੇਲੀਆ 'ਚ ਪੜ੍ਹਿਆ ਉਹਨੂੰ ਕੋਈ ਬੋਨਸ ਪੁਆਇੰਟਸ ਦਿੱਤੇ ਜਾ ਸਕਦੇ ਆ। ਕੁਛ ਬੋਨਸ ਪੁਆਇੰਟ ਇਹ ਵੀ ਹੋ ਸਕਦੇ ਆ ਜੀ, ਬੈਚਲਰ ਅਤੇ ਮਾਸਟਰਸ 'ਚ ਸ਼ਾਇਦ ਜਿਹੜੇ ਪੁਆਇੰਟਸ ਡਿਫਰੈਂਸ ਕੁਛ ਆਵੇ ਕਿਉਂਕਿ ਫਿਲਹਾਲ ਬੈਚਲਰ ਅਤੇ ਮਾਸਟਰ ਦੇ ਪੁਆਇੰਟਸ ਸੇਮ ਹੈ। ਕੁਛ ਚੇਂਜਿਸ ਇਹ ਵੀ ਹੋ ਸਕਦੇ ਆ ਕਿ ਜਿਹੜੇ ਜਿਹੜੇ ਓਕੂਪੇਸ਼ਨ 'ਚ ਆਸਟ੍ਰੇਲੀਆ ਨੂੰ ਲੋੜ ਹੈਗੀ ਹੈ, ਜਿੱਦਾਂ ਆਰਟੀਫਿਸ਼ਲ ਇੰਟੈਲੀਜੈਂਸ, ਹੈਲਥ ਜਾਂ ਐਡਵਾਂਸ ਮੈਨੂਫੈਕਚਰਿੰਗ, ਡਿਫੈਂਸ, ਇਹਨਾਂ ਨੂੰ ਜ਼ਿਆਦਾ ਪ੍ਰਾਇਰਟੀ ਮਿਲ ਸਕਦੀ ਹੈ ਨਵੇਂ ਪੁਆਇੰਟ ਬੇਸ ਸਿਸਟਮ 'ਚ। ਇਹਦਾ ਸਿੰਪਲ ਜਿਹਾ ਐਗਜ਼ਾਮਪਲ ਲੈਣਾ ਹੈ ਤਾਂ ਜਿੱਦਾਂ ਐਮ ਬੀ ਏ ਹੈ ਔਰ ਇੱਕ ਪਾਸੇ ਮਾਸਟਰ ਆਫ ਇੰਜੀਨੀਅਰਿੰਗ ਹੈ ਫਰੋਮ ਵਧੀਆ ਯੂਨੀ, ਦੋਵਾਂ ਦੇ ਪੁਆਇੰਟ ਸੇਮ ਹੈ, ਪਰ ਇਹ ਹੋ ਸਕਦਾ ਕਿ ਐਮ ਬੀ ਏ ਜਿਹੜਾ ਸਟੂਡੈਂਟ ਕਰੇਗਾ ਉਹਨੂੰ ਲੋ ਪ੍ਰਾਇਰਟੀ ਮਿਲੇ ਅਤੇ ਜਿਹੜਾ ਮਾਸਟਰ ਆਫ ਇੰਜੀਨੀਅਰਿੰਗ ਕਰੇਗਾ ਉਹਨੂੰ ਹਾਇਰ ਪ੍ਰਾਇਰਟੀ ਮਿਲੇ। ਪੁਆਇੰਟਸ ਦੋਵਾਂ ਦੇ ਜੇ ਸੇਮ ਵੀ ਰੱਖੇ ਜਾਂਦੇ ਤਾਂ ਵੀ। ਤੇ ਤੀਸਰਾ ਜੀ, ਹਾਈਲੀ ਸਕਿੱਲਡ ਦੇ ਵਿੱਚ ਇਹ ਹੋ ਸਕਦਾ ਜੀ ਕਿ ਬੋਨਸ ਪੁਆਇੰਟ ਦਿੱਤੇ ਜਾਣ ਕਿ ਇੱਕ 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 ਸਟੂਡੈਂਟ ਜਾਂ ਇੱਕ ਐਪਲੀਕੈਂਟ ਕਿੰਨਾ ਕਮਾ ਰਿਹਾ ਹੈ। ਇਹ ਸਿਸਟਮ ਫਿਲਹਾਲ ਵਿਕਟੋਰੀਆ ਯੂਜ਼ ਕਰਦੀ ਹੈ ਜਿਹਦੇ ਵਿੱਚ ਐਨੂਅਲ ਅਰਨਿੰਗ ਕੈਲਕੂਲੇਟ ਕੀਤੀਆਂ ਜਾਂਦੀਆਂ। ਸੋ ਜੇ ਤੁਸੀਂ ਜ਼ਿਆਦਾ ਅਰਨ ਕਰਦੇ ਹੋ, ਤੁਹਾਡੀ ਤਨਖਾਹ ਜ਼ਿਆਦਾ, ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਸਕਿੱਲ ਵੀ ਵਧੀਆ ਹਨ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਤੁਸੀਂ ਗਲੋਬਲ ਕਿਸੇ ਵਧੀਆ ਫਰਮ ਦੇ ਵਿੱਚ ਕੰਮ ਕਰ ਰਹੇ ਹੋ, ਸੋ ਇਹ ਸਭ ਕੁਛ ਪ੍ਰਾਇਰਟੀ ਐਟਰੀਬਿਊਟ ਵੀ ਹੋ ਸਕਦੇ ਹਾਂ ਜਿੱਦਾਂ ਤਸਮਾਨੀਆ ਯੂਜ਼ ਕਰਦਾ। ਤਾਂ ਆਉਣ ਵਾਲੇ ਟਾਈਮ 'ਚ ਆਪਾਂ ਇਹ ਸ਼ਾਇਦ ਦੇਖ ਆਪਾਂ ਨੂੰ ਦੇਖਣ ਨੂੰ ਮਿਲਣ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਹਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਕਿਹੜੇ ਹੁਨਰ, ਸਕਿੱਲ ਜਾਂ ਐਜੂਕੇਸ਼ਨ ਤੋਂ ਆਉਣ ਵਾਲੇ ਲੋਕਾਂ ਦੇ ਵੀਜ਼ਾ ਨੂੰ ਪ੍ਰੋਸੈਸ ਜਲਦੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਪ੍ਰਵਾਸੀ ਵਪਾਰ ਕਰਮਚਾਰੀਆਂ ਲਈ ਤੇਜ਼ ਸਕਿੱਲ ਅਸੈਸਮੈਂਟ ਪ੍ਰਦਾਨ ਕਰਨ ਅਤੇ ਆਕੂਪੇਸ਼ਨਲ ਲਾਇਸੈਂਸਿਸ ਨੂੰ ਤੇਜ਼ ਕਰਨ ਲਈ 85.2 ਮਿਲੀਅਨ ਡਾਲਰ ਖਰਚ ਕਰੇਗੀ। ਇਹ ਬਦਲਾਅ ਕਾਰਜਬਲ ਵਿੱਚ ਦਾਖਲ ਹੋਣ ਵਿੱਚ ਲੱਗਣ ਵਾਲੇ ਸਮੇਂ ਨੂੰ 6 ਮਹੀਨੇ ਤੱਕ ਘਟਾ ਸਕਦਾ, ਅਜਿਹਾ ਸਰਕਾਰ ਦਾ ਦਾਅਵਾ ਹੈ। ਸਰਕਾਰ ਪ੍ਰਵਾਸੀ ਕਰਮਚਾਰੀਆਂ ਨੂੰ ਵਰਕਫੋਰਸ ਸੇਫਟੀ, ਸਿਕਿਉਰਿਟੀ ਅਤੇ ਕੰਪਲਾਈਂਸ ਬਾਰੇ ਸਿਖਲਾਉਣ ਲਈ 2 ਸਾਲਾਂ ਵਿੱਚ $27 ਮਿਲੀਅਨ ਖਰਚ ਕਰੇਗੀ। 2029 ਤੋਂ ਇੱਕ ਨਵਾਂ ਅੰਗਰੇਜ਼ੀ ਭਾਸ਼ਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਟਿਊਸ਼ਨ ਅਤੇ ਵਿਦਿਆਰਥੀ ਸਹਾਇਤਾ ਦੇ ਨਾਲ ਨਾਲ ਪ੍ਰਵਾਸੀਆਂ ਲਈ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਬਿਹਤਰ ਬਣਾਉਣ ਦੇ ਲਈ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇਗੀ। ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਸਹਾਇਤਾ ਦੀ ਲੋੜ ਹੈ। ਅੰਤਰਰਾਸ਼ਟਰੀ ਵੀਜ਼ਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਜਾਂਚ ਨੂੰ ਵਧਾ ਦਿੱਤਾ ਜਾਵੇਗਾ, ਜਿਸ ਵਿੱਚ 19.8 ਮਿਲੀਅਨ ਖਰਚ ਕੀਤਾ ਜਾਵੇਗਾ। ਅਰਨੈਸਟ ਐਂਡ ਯੰਗ ਤੋਂ ਮੁੱਖ ਅਰਥਸ਼ਾਸਤਰੀ ਚੈਰਲ ਮਰਫੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਉਪਰਾਲਿਆਂ ਦਾ ਟੀਚਾ ਆਸਟ੍ਰੇਲੀਆ ਵਿੱਚ ਨੌਜਵਾਨ ਕਾਮਿਆਂ ਦੀ ਆਮਦ ਨੂੰ ਵਧਾਉਣਾ ਹੈ।
It seems like what they're looking for is those that are going to fit into the workforce faster and therefore be more economically productive. I think that's really the only way we can kind of classify these changes. The actual number of migrants doesn't change that much.
ਪਰ ਤੁਹਾਨੂੰ ਕੀ ਲੱਗਦਾ ਕਿ ਇਹ ਬਜਟ ਮਾਈਗ੍ਰੇਸ਼ਨ ਲਈ ਵਧੀਆ ਹੈ ਕਿ ਨੁਕਸਾਨਦਾਇਕ? ਆਪਣੇ ਵਿਚਾਰ ਸਾਡੇ ਨਾਲ SMS ਕਰਕੇ ਸਾਂਝੇ ਕਰ ਸਕਦੇ ਹੋ ਜੀ 04397997767 0439-799-767 ਉੱਤੇ। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਰਾਹੀਂ SBS ਪੰਜਾਬੀ ਦੇ ਨਾਲ ਕਦੇ ਵੀ ਜੁੜ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।